ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੁਮ ਚੰਦਨ ਹਮ ਇਰੰਡ ਬਾਪ ਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ, ਰਹਾਉ ਤੁਮ ਮਖਤੂਲ ਸੁਪੇਦ ਸੁਪੀਅਲ, ਹਮ ਬਪਰੇ ਜਸ ਕੀਰਾ। ਸਤਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚੁਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚੁਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਬਾਰ ਵਿੱਚ ਗੁਰਬਾਣੀ ਦੇ ਪ੍ਰਵਾਹ ਜਾਪ ਸ਼ੁਰੂ ਹੋਏ। ਬਹੁਤ ਸਾਰੇ ਵਡਭਾਗੀ ਪੁਰਖਾਂ ਨੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਕੀਰਤਨ ਦੇ ਸ਼ਬਦਾਂ ਦੇ ਆਨੰਦ ਲਏ ਨੇ। ਬਹੁਤ ਸਾਰੀਆਂ ਸੰਗਤਾਂ ਘਰਾਂ ਵਿੱਚ ਨੈੱਟ ਦੇ ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਮਾਣਦੀਆਂ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੀਰਤਨ ਅਤੇ ਕਥਾ ਦੀਆਂ ਦਾਤਾਂ ਮਿਲਦੀਆਂ ਨੇ। ਇਨ੍ਹਾਂ ਦੋ ਮਾਧਿਅਮ ਦੇ ਰਾਹੀਂ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਨੂੰ ਸਮਝਣ ਮੰਨਣ ਅਤੇ ਆਨੰਦ ਮੰਨਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਔਰ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਵਿੱਚ ਹਰ ਰੋਜ਼ ਗੁਰਬਾਣੀ ਦੀ ਵਿਚਾਰ ਹੁੰਦੀ ਹੈ। ਲੜੀਵਾਰ ਚੱਲਦੀ ਗੁਰਬਾਣੀ ਦੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1371 ਨੰਬਰ ਅੰਗ ਉੱਪਰ ਪਹੁੰਚੀ ਹੋਈ ਹੈ। ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿੱਚੋਂ ਇੱਕ ਦੋ ਸਲੋਕਾਂ ਦੀ ਵਿਚਾਰ ਅੱਜ ਵੀ ਆਪਾਂ ਵਿਚਾਰ ਕੇ ਮਹਾਨ ਸਤਿਗੁਰਾਂ ਦੀ ਸਿੱਖਿਆ ਨੂੰ ਸਮਝਣ ਦਾ ਯਤਨ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਮੇਰੀ ਬੁੱਧ ਕਉ, ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੂਆ ਸਿਰਜਿਆ, ਸੋ ਜਪਿਆ ਪਰਵਦਗਾਰ। ਕਬੀਰ ਸਾਹਿਬ ਜੀ ਜਗਤ ਦੇ ਜੀਵਾਂ ਨੂੰ ਇਹ ਇੱਕ ਸੁਨੇਹਾ ਦੇ ਰਹੇ ਨੇ ਕਿ ਜਿਸ ਅਕਾਲ ਪੁਰਖ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਔਰ ਇਸ ਸ੍ਰਿਸ਼ਟੀ ਦੇ ਵਿੱਚ ਚੰਗੇ ਮੰਦੇ ਇਨਸਾਨ ਅਤੇ 84 ਲੱਖ ਜੂਨ ਪੈਦਾ ਕੀਤੀ ਹੈ, ਇਹਨਾਂ ਚੰਗੇ ਮੰਦੇ ਜੀਵਾਂ ਦੇ ਚੰਗਿਆਂ ਮੰਦਿਆਂ ਕਰਮਾਂ ਦਾ ਹਿਸਾਬ ਰੱਖਣ ਵਾਸਤੇ ਧਰਮ ਰਾਜ ਨੂੰ ਵੀ ਪਰਮਾਤਮਾ ਨੇ ਆਪ ਹੀ ਥਾਪਿਆ ਹੈ। ਧਰਮ ਰਾਜ ਦੀ ਅਗਵਾਈ ਦੇ ਹੇਠ ਬਹੁਤ ਸਾਰੇ ਫਰਿਸ਼ਤੇ, ਦੂਤ, ਚਿੱਤਰਗੁਪਤ ਇਤ ਆਦਿਕ ਇਹ ਵੀ ਪਰਮਾਤਮਾ ਨੇ ਆਪ ਹੀ ਬਣਾਏ ਨੇ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਮੈਂ ਜਿਸ ਪਰਮਾਤਮਾ ਨੇ ਇਹ ਧਰਮ ਰਾਜ ਥਾਪਿਆ ਹੈ, ਜਮਦੂਤ ਬਣਾਏ ਨੇ, ਨਰਕ ਸਵਰਗ ਬਣਾਏ ਨੇ, ਇਹ ਖੰਡ ਬ੍ਰਹਿਮੰਡ ਬਣਾਏ ਨੇ, ਮੈਂ ਉਸ ਪਰਵਿਦਗਾਰ ਅਕਾਲ ਪੁਰਖ ਦੀ ਭਗਤੀ ਕਰ ਲਈ ਹੈ, ਉਸ ਦਾ ਨਾਮ ਜਪ ਲਿਆ ਹੈ, ਇਸ ਵਾਸਤੇ ਮੇਰੀ ਬੁੱਧ ਕਹੋ। ਇੱਥੇ ਬੁੱਧ ਦਾ ਅਰਥ ਹੈ ਆਤਮਾ। ਕਬੀਰ ਸਾਹਿਬ ਕਹਿੰਦੇ, ਇਸ ਲਈ ਮੇਰੀ ਆਤਮਾ ਨੂੰ ਯਮ ਨਾ ਕਰੇ ਤਿਸਕਾਰ। ਤਿਸਕਾਰ ਦਾ ਅਰਥ ਹੈ ਡਰਾਵਣਾ, ਤਾੜਨਾ ਕਰਨੀ, ਪਨਿਸ਼ਮੈਂਟ ਦੇਣੀ। ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਆਤਮਾ ਨੂੰ ਜੋ ਜਮ ਹੈ ਉਹ ਕਦੇ ਵਾਸਤੇ ਵੀ ਝਿੜਕੇਗਾ ਨਹੀਂ, ਉਹ ਕਦੇ ਵਾਸਤੇ ਵੀ ਤਾੜਨਾ ਵਾਲੇ ਲਫ਼ਜ਼ ਨਹੀਂ ਕਹੇਗਾ। ਕਹਿੰਦੇ ਨੇ ਇਸ ਕਰਕੇ ਕਿਉਂਕਿ ਮੈਂ ਉਸ ਜਮੂਏ ਨੂੰ ਸਿਰਜਣ ਵਾਲੇ ਪਰਮਾਤਮਾ ਦੀ ਬੰਦਗੀ ਕਰ ਲਈ ਹੈ, ਮੈਂ ਉਸ ਦੇ ਲੜ ਲੱਗ ਗਿਆ ਹਾਂ। ਕਬੀਰ, ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਪਰਵਦਗਾਰ ਦਾ ਅਰਥ ਹੁੰਦਾ ਪਾਲਣਹਾਰ। ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਹੇ ਅਕਾਲ ਪੁਰਖ, ਜਿਸਨੇ ਤੇਰੀ ਭਗਤੀ ਕਰ ਲਈ ਉਹਦੇ ਸਿਰ ਤੇ ਤੂੰ ਆਪਣਾ ਬਖਸ਼ਿਸ਼ ਵਾਲਾ ਹੱਥ ਰੱਖ ਦਿੱਤਾ, ਉਹ ਇਨਸਾਨ ਭਲਾ ਕਿਵੇਂ ਐਸ ਜ਼ਿੰਦਗੀ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ ਉਹ ਕਿਵੇਂ ਦੁੱਖ ਪ੍ਰਾਪਤ ਕਰ ਸਕੇਗਾ, ਕਿਉਂਕਿ ਜਿਸ ਦੇ ਸਿਰ ਤੇ ਤੇਰਾ ਹੱਥ ਹੋ ਗਿਆ ਉਹ ਦੁਖੀ ਨਹੀਂ ਹੋ ਸਕਦਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਉ ਭਉ ਕਿਛੁ ਨਾਹੀ। ਜੋ ਤੇਰਾ ਸੇਵਕ ਬਣ ਗਿਆ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ, ਜਮ ਨਹੀਂ ਆਵੈ ਨੇਰੈ, ਉਹਦੇ ਲਾਗੇ ਜਮ ਵੀ ਨਹੀਂ ਆ ਸਕਦਾ, ਦੂਤ ਨਹੀਂ ਆ ਸਕਦਾ। ਜੋ ਕਬੀਰ ਸਾਹਿਬ ਨੇ ਬਚਨ ਕੀਤਾ ਹੈ ਕਿ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ, ਜਮ ਜੋ ਹੈ ਉਹ ਤ੍ਰਿਸਕਾਰ, ਉਹ ਇਸ ਪ੍ਰਕਾਰ ਤਾੜਨਾ ਨਹੀਂ ਕਰ ਸਕਦਾ, ਝਿੜਕ ਨਹੀਂ ਸਕਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਜਮ ਨਹੀਂ ਆਵੈ ਨੇੜੈ, ਜੋ ਤੇਰੇ ਰੰਗ ਰਾਪਤੈ ਸਵਾਮੀ, ਤਿਨਕਾ ਜਨਮ ਮਰਨ ਦੁੱਖ ਨਾਸਾ। ਜਿਹੜੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਉਹਨਾਂ ਦਾ ਜਨਮ ਅਤੇ ਮਰਨ ਦਾ ਜੋ ਦੁੱਖ ਸੀ ਉਹ ਖਤਮ ਹੋ ਗਿਆ ਹੈ, ਤੇ ਜਨਮ ਤੋਂ ਸ਼ੁਰੂ ਕਰਕੇ ਮਰਨ ਤੱਕ ਦੇ ਦੁੱਖ ਜਿਹੜੇ ਨੇ ਉਹ ਵੀ ਖਤਮ ਹੋ ਗਏ ਨੇ। ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੈ ਕੋਈ। ਜਦੋਂ ਤੂੰ ਕਿਸੇ ਦੇ ਉੱਤੇ ਬਖਸ਼ਿਸ਼ ਕਰ ਦੇਵੇਂ, ਉਸ ਬਖਸ਼ਿਸ਼ ਨੂੰ ਰਸਤੇ ਵਿੱਚੋਂ ਕੋਈ ਕੈਂਸਲ ਨਹੀਂ ਕਰ ਸਕਦਾ, ਨਾ ਮੇਟੈ ਕੋਈ, ਕੋਈ ਨਹੀਂ ਮੇਟ ਸਕਦਾ। ਸਤਿਗੁਰ ਕਾ ਦਿਲਾਸਾ, ਇਹ ਵਿਸ਼ਵਾਸ, ਇਹ ਦਿਲਾਸਾ ਸਤਿਗੁਰੂ ਨੇ ਦਿੱਤਾ ਹੋਇਆ ਹੈ ਪਰਮਾਤਮਾ ਦੇ ਸੇਵਕਾਂ ਨੂੰ। ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ। ਹੇ ਵਾਹਿਗੁਰੂ ਜੀ, ਉਹ ਸਦਾ ਹੀ ਸੁਖਾਂ ਵਾਲੇ ਫਲ ਪ੍ਰਾਪਤ ਕਰਦੇ ਨੇ ਜਿਹੜੇ ਅੱਠੇ ਪਹਿਰ ਤੈਨੂੰ ਆਰਾਧਦੇ ਨੇ। ਤੇਰੀ ਸਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਦ ਹੈ। ਤੇਰੀ ਸ਼ਰਨ ਵਿੱਚ ਮਨ ਅਰਪਣ ਕਰਕੇ, ਤੇਰੇ ਪਰਵਾਸੈ ਤੇ ਤੇਰੇ ਤੇ ਵਿਸ਼ਵਾਸ ਕਰਕੇ, ਪੰਚ ਦੁਸ਼ਟ ਲੈ ਸਦ ਹੈ, ਪੰਜ ਵਿਕਾਰਾਂ ਨੂੰ ਵੀ ਉਹਨਾਂ ਨੇ ਸਾਧ ਲਿਆ ਹੈ। ਪੰਚ ਦੁਸ਼ਟ ਲੈ ਸਦ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤੇ ਮਹਾਰਾਜ ਨਿਮਰਤਾ ਉਹਨਾਂ ਵਿੱਚ ਫਿਰ ਵੀ ਇਹ ਬਣੀ ਰਹਿੰਦੀ ਹੈ। ਉਹ ਕਹਿੰਦੇ, ਹੇ ਪ੍ਰਭੂ ਜੀ, ਨਹੀਂ ਕੋਈ ਗਿਆਨ ਅਸੀਂ ਜਾਣਦੇ, ਨਹੀਂ ਅਸੀਂ ਕੋਈ ਧਿਆਨ ਜੋੜਨਾ ਜਾਣਦੇ, ਤੇ ਨਹੀਂ ਕੋਈ ਮਹਾਰਾਜ ਅਸੀਂ ਸ਼ੁਭ ਕਰਮ ਕਰਨਾ ਜਾਣਦੇ। ਸਾਰ ਨਾ ਜਾਣਾ ਤੇਰੀ, ਨਾ ਹੀ ਤੇਰੀ ਅਸਾਂ ਸਾਰ ਜਾਣੀ। ਤੂੰ ਸਾਡੇ ਤੇ ਕਿੰਨੇ ਪਰ ਉਪਕਾਰ ਕੀਤੇ ਹੈ, ਉਹ ਭਗਤੀ ਕਰਕੇ ਨਾਮ ਜਪ ਕੇ ਵੀ ਇਹੀ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਸਾਹਿਬ ਜੀ ਸ਼ਬਦ ਉਚਾਰਦੇ, ਉਹਨਾਂ ਦੇ ਸਤਿਗੁਰੂ ਕੌਣ ਨੇ? ਧੰਨ ਧੰਨ ਗੁਰੂ ਰਾਮਦਾਸ ਸਾਹਿਬ, ਤੇ ਜੋਤ ਇੱਕ ਹੀ ਦਸ ਗੁਰੂ ਸਾਹਿਬਾਨਾਂ ਵਿੱਚ ਵਰਤੀ, ਇਸ ਲਈ ਗੁਰੂ ਨਾਨਕ ਸਾਹਿਬ ਹੀ ਸਭਨਾਂ ਤੋਂ ਵੱਡੇ ਹੋਏ। ਮਹਾਰਾਜ ਪਾਤਸ਼ਾਹ ਕਹਿੰਦੇ ਆ, ਸਭਨਾ ਦੇਵੀ ਦੇਵਤਿਆਂ ਮਤ ਮਤੰਤਰਾਂ ਤੋਂ ਭੇਖਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਸ਼੍ਰੋਮਣੀ ਹਨ, ਵੱਡੇ ਹਨ, ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਨੇ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਸੇਵਕ ਦੀ ਰੱਖਿਆ ਕੀਤੀ ਹੈ। ਜਿਸ ਗੁਰੂ ਪਾਤਸ਼ਾਹ ਨੇ ਜਿਹੜਾ ਉਹਨਾਂ ਦੇ ਚਰਨੀ ਲੱਗ ਗਿਆ ਹੈ, ਉਹਨਾਂ ਨੇ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਪੈਜ ਰੱਖ ਲਈ ਹੈ। ਔਰ ਕਬੀਰ ਸਾਹਿਬ ਦੇ ਇਹ ਪਵਿੱਤਰ ਬਚਨ, ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੂਆ ਸਿਰਜਿਆ। ਜਮ ਦਾ ਦੂਜਾ ਨਾਮ ਉਹ ਲੈਂਦੇ ਨੇ ਜਮੂਆ। ਕਬੀਰ ਸਾਹਿਬ ਕਹਿੰਦੇ ਇਹ ਵਿਚਾਰਾ ਜਮੂਆ ਜੋ ਹੈ ਨਾ, ਇਹ ਜਿਸਨੇ ਸਿਰਜਿਆ ਹੈ, ਜਿਨੇ ਬਣਾਇਆ ਹੈ, ਸੋ ਜਪਿਆ ਪਰਵਦਗਾਰ, ਅਸੀਂ ਉਹਨੂੰ ਜਪ ਲਿਆ ਹੈ, ਉਹਦਾ ਨਾਮ ਅਰਾਧ ਲਿਆ ਹੈ, ਇਸ ਵਾਸਤੇ ਇਹ ਜਮ ਕੀ ਕਰ ਸਕੇਗਾ, ਸਾਡੀ ਆਤਮਾ ਨੂੰ ਸਾਡੀ ਬੁੱਧ ਨੂੰ ਉਹ ਕਿਵੇਂ ਝਿੜਕ ਸਕੇਗਾ। ਰਵਿਦਾਸ ਸਾਹਿਬ ਜੀ ਨੇ ਫਰਮਾਇਆ, ਉਹ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ, ਜ਼ਿੰਦਗੀ ਦਾ ਉਰਵਾਰ ਉਰਲਾ ਪਾਸਾ ਭਾਵ ਸ਼ੁਰੂਆਤ ਬਚਪਨ ਤੋਂ ਲੈ ਕੇ ਪਾਰ ਪਾਰਲਾ ਕਿਨਾਰਾ ਮੌਤ ਤੱਕ ਦਾ ਪਾਸਾ। ਉਹ ਕਹਿੰਦੇ ਦਾਨੀਆਂ, ਦਾਨੀਆਂ ਦਾ ਅਰਥ ਹੁੰਦਾ ਦਾਨਾ ਇਨਸਾਨ, ਚਾਤਰ ਤੇ ਸਮਝਣ ਤੇ ਜਾਣਨ ਵਾਲਾ। ਰਵਿਦਾਸ ਸਾਹਿਬ ਕਹਿੰਦੇ ਹੈ ਧਰਮਰਾਜ ਤੂੰ ਇਤਨਾ ਦਾਨਾ ਹੈ ਨਾ ਕਿ ਹਰ ਇਨਸਾਨ ਦੇ ਬਚਪਨ ਤੋਂ ਲੈ ਕੇ ਮਰਨ ਤੱਕ ਸਾਰੇ ਉਸਦੇ ਜੀਵਨ ਦੇ ਚੰਗੇ ਤੇ ਮੰਦੇ ਕਰਮਾਂ ਨੂੰ ਜਾਣਦਾ ਹੈ। ਤੇ ਉਹ ਕਹਿੰਦੇ ਆ ਵੀ ਮੈਨੂੰ ਵੀ ਆਪਣੇ ਪਰਮਾਤਮਾ ਦੀ ਭਗਤੀ ਦੇ ਉੱਤੇ ਫਖਰ ਹੈ, ਮੈਨੂੰ ਵੀ ਪਰਮਾਤਮਾ ਦੇ ਜਪੇ ਹੋਏ ਨਾਮ ਦੀ ਮਹਾਨਤਾ ਦਾ ਪਤਾ ਹੈ, ਮੈਂ ਆਇਆ ਹਾਂ ਪਰਮਾਤਮਾ ਦਾ ਨਾਮ ਜਪ ਕੇ ਧਰਤੀ ਤੇ ਇਸ ਵਾਸਤੇ ਹੇ ਉਰਵਾਰ ਪਾਰ ਕੇ ਦਾਨੀਆਂ, ਹੇ ਧਰਮਰਾਜ ਲਿਖ ਲਿਹੋ ਆਲ ਪਤਾਲ, ਮੇਰੀ ਜ਼ਿੰਦਗੀ ਦਾ ਫੁੱਲਣਾ ਕਰ ਆਲ ਪਤਾਲ, ਭਲਾ ਕਿੱਥੋਂ ਨੁਕਸ ਲੱਭਦਾ ਹੈ ਤੂੰ, ਤੂੰ ਕਿੱਥੋਂ ਨੁਕਸ ਲੱਭਦਾ ਹੈ, ਆਲ ਪਤਾਲ ਫੁੱਲ ਲੈਣਾ ਕਰ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ ਤਜੀ ਅਲੇ ਸਰਬ ਜੰਜਾਲ। ਰਵਿਦਾਸ ਸਾਹਿਬ ਕਹਿੰਦੇ ਹੈ ਧਰਮਰਾਜਾ ਮੈਂ ਉਸ ਕਾਨੂੰਨ ਵਿੱਚ ਕਦੇ ਵੀ ਨਹੀਂ ਫਸ ਸਕਾਂਗਾ ਜਿਸ ਧਾਰਾ ਦੇ ਅਧੀਨ ਆਣ ਕੇ ਜਮਾਂ ਦੇ ਡੰਡੇ ਵੱਜਦੇ ਨੇ, ਮੋਹੇ ਜਮ ਡੰਡ ਨਾ ਲੱਗਈ। ਉਹ ਕਹਿੰਦੇ ਕੀ ਕਾਰਨ, ਇਹ ਕਾਰਨ ਹੈ ਉਹ ਕਹਿੰਦੇ ਕਿ ਤਜੀ ਅਲੇ ਸਰਬ ਜੰਜਾਲ, ਜਿਹੜਾ ਇਨਸਾਨ ਬਹੁਤ ਸਾਰੇ ਜੰਜਾਲਾਂ ਵਿੱਚ ਫਸ ਜਾਂਦਾ ਹੈ ਮਾਤ ਲੋਕ ਤੇ ਜਾ ਕੇ, ਤੇ ਉਹਨੂੰ ਐਸੇ ਸਬੱਬ ਬਣ ਜਾਂਦੇ ਜਮਾਂ ਦੇ ਡੰਡੇ ਲੱਗਣ ਦੇ। ਰਵਿਦਾਸ ਸਾਹਿਬ ਕਹਿੰਦੇ ਮੈਂ ਜੰਜਾਲ ਹੀ ਸਾਰੇ ਛੱਡ ਦਿੱਤੇ ਸੀਗੇ, ਮੈਂ ਜਮਾਂ ਦੇ ਡੰਡੇ ਲੱਗਣ ਵਾਲਿਆ ਕੋਈ ਕਾਰਨ ਹੀ ਜ਼ਿੰਦਗੀ ਵਿੱਚ ਨਹੀਂ ਬਣਨ ਦਿੱਤਾ, ਇਸ ਵਾਸਤੇ ਤਜੀ ਅਲੇ ਸਰਬ ਜੰਜਾਲ, ਸਭ ਕੁਝ ਛੱਡ ਦਿੱਤਾ, ਇਸ ਲਈ ਤੂੰ ਮੇਰੀ ਜ਼ਿੰਦਗੀ ਫਰੋਲ ਕੇ ਦੇਖ ਲੈ। ਤਜੀ ਅਲੇ ਸਰਬ ਜੰਜਾਲ, ਫਿਰ ਰਵਿਦਾਸ ਸਾਹਿਬ ਕਹਿੰਦੇ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ, ਚਮਕੀਲਾ ਰੰਗ ਜੋ ਕੁਝ ਸਮੇਂ ਤੋਂ ਬਾਅਦਾਂ ਫੇਟ ਹੋ ਜਾਂਦਾ ਹੋਵੇ, ਇਹ ਚਮਕੀਲਾ ਕਸੁੰਭਾ ਰੰਗ ਰਵਿਦਾਸ ਸਾਹਿਬ ਕਹਿੰਦੇ ਆ ਇਸ ਤਰ੍ਹਾਂ ਦਾ ਰੰਗ, ਇਸ ਰੰਗ ਦੇ ਵਿੱਚ ਜਗਤ ਦੇ ਜੀਵਾਂ ਨੇ ਬਹੁਤ ਸਨੇਹ ਕੀਤਾ ਔਰ ਉਸ ਤਰ੍ਹਾਂ ਦੇ ਰੰਗ ਨੂੰ ਪਸੰਦ ਕੀਤਾ, ਪਰ ਉਹ ਕਹਿੰਦੇ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਉਹ ਕਹਿੰਦੇ ਮੇਰੇ ਰਮਈਏ ਦੇ ਨਾਮ ਜਪਣ ਵਾਲੇ ਜਿਹੜਾ ਰੰਗ ਚੜ੍ਹਦਾ ਉਹ ਹੈ ਮਜੀਠੀ ਰੰਗ, ਤੇ ਉਹ ਮਜੀਠੀ ਰੰਗ ਉਹ ਕਹਿੰਦੇ ਜਿਹਨੂੰ ਚੜਿਆ ਹੋਵੇ ਉਹਨੂੰ ਜਮਾਂ ਦੇ ਡੰਡੇ ਨਹੀਂ ਲੱਗਦੇ, ਇਸ ਵਾਸਤੇ ਉਹ ਕਹਿੰਦੇ ਤੂੰ ਮੇਰੀ ਜ਼ਿੰਦਗੀ ਦਾ ਆਲ ਪਤਾਲ ਬੇਸ਼ੱਕ ਫਰੋਲ ਲੈ। ਜਿਹੜੇ ਬਚਨ ਕਬੀਰ ਸਾਹਿਬ ਨੇ ਕੀਤੇ ਕਿ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ, ਅਸੀਂ ਤੇ ਉਹ ਪਾਲਣਹਾਰ ਪਰਮੇਸ਼ਰ ਨੂੰ ਜਪ ਲਿਆ ਹੈ, ਉਹਦੇ ਨਾਲ ਹੀ ਸੰਬੰਧ ਬਣਾ ਲਿਆ ਹੈ, ਇਸ ਲਈ ਕਿਵੇਂ ਸਾਨੂੰ ਇਹ ਜਮੂਆ ਜੋ ਹੈ ਇਹ ਤ੍ਰਿਸਕਾਰ ਇਹ ਡਰਾ ਸਕੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਪ੍ਰਮਾਣ ਬਖਸ਼ਿਸ਼ ਕਰਦੇ ਨੇ ਬਾਣੀ ਦੇ ਦੁਆਰਾ, ਐਸੋ ਇਹੋ ਸੰਸਾਰ ਭਿਖਣਾ ਰਹਿਣ ਨਾ ਕੋਊ ਪਈ ਹੈ ਰੇ। ਇਹ ਜਿਹੜਾ ਸੰਸਾਰ ਸਾਰਾ ਦੇਖਣ ਨੂੰ ਮਿਲਦਾ ਹੈ, ਇਸ ਸੰਸਾਰ ਦੇ ਵਿੱਚੋਂ ਕੋਈ ਇੱਥੇ ਲਗਾਤਾਰ ਲੰਬੇ ਸਮੇਂ ਲਈ ਰਹਿਣਾ ਨਹੀਂ ਰਹਿ ਨਹੀਂ ਸਕਦਾ, ਸਭਨਾਂ ਨੇ ਜਾਣਾ ਹੈ। ऐसो एहो संसार पेखना रहन न को पई है रे, सूदे सूदे रेग चलहो तुमा नतर को तक्का दे वही है रे। पातशाह कहिंदे ए बंदिया सिद्धा सिद्धा होके तुरिया कर, विंगिया पासियां दे उत्ते ना जाया कर। विंगिया पासियां दा भाव है गुरु पातशाह महाराज जी नू त्याग के जगत दे विचों बुरियाइयां सहेड़न वास्ते जाना। ते सिद्धा सिद्धा रस्ता है गुरु साहब दा दस्या होया मार्ग, गुरु दी दसी हुई लाइन, गुरु की बाणी दा फरमान है सूदे सूदे रेग चलहो तुम नतर को तक्का। तक्का जेड़ा है इन्ना ही काफी हुंदा है, ते जे नाल को लग जाए को तक्का एदा भी बहुत कसूता तक्का एदा अर्थ है। भाई बड़ा कसूता धक्का जेड़ा महाराज पातशाह कहिंदे वज जांदा हुंदा है, इस वास्ते सीधे राह दे उत्ते गुरु जी दे दसे हुए मार्ग ते तुरना चाहिदा है। सूदे सूदे रेग चलहो तुम नतर को धक्का देवई है रे, बारे बूढ़े तरने भैया सब हूं जम लै जई है रे। जेड़ा जम है ए बारे ए बालका बालक अवस्था विच भी ते बूढ़े बुजुर्ग अवस्था विच भी, तरने तरन अवस्था जवान अवस्था विच भी, इन्हां तिन्हां अवस्था दे विचों ही जिहड़ा है वह इंसान नूं लै जांदा है। बारक जिहड़ा है वह ये दावा ना बन के बैठे भई मैं अजे इन्ने साल जीवना है, जवान भी ते बुजुर्ग भी कोई दावा ना बन के बैठे कि मैं तो अजे छोटी उम्र च है। पातशाह कहिंदे देखो ये जम दा कोई पता नहीं कदों, बारे बूढ़े तरने भैया सब हूं जम लै जई है रे। मानस बपरा मूसा कीनो, मूसा दा अर्थ हुंदा चूहा। ए इंसान जो है गुरु की बाणी कहिंदे ए तां मौत दे अगे इउं है जिस तरह बिल्ली दे अगे चूहा हुंदा है। मानस बपरा मूसा कीनो मीच बिलैया, मीच दा अर्थ मौत, बिलैया दा अर्थ है बिल्ली। ए मौत रूप बिल्ली मीच बिलैया खई है रे, मानस बपरा मूसा कीनो मीच बिलैया खई है रे। फिर अगे पातशाह फरमाउंदे धन वंता अर निरधन मनाई। पातशाह कहिंदे हुण उस मौत दे अगे ए भी किसे दा कोई फर्क नहीं चलदा भई आ जिहड़ा है निरधन इंसान है, गरीब है, इहनूं होर कुछ साल जिहड़े दित्ते जाण, ते ऐ जिहड़ा अमीर है जां ए अपनी अमीरी दा करके अड़के बैठ जाए। पातशाह कहिंदे कोई जोर नहीं चलदा, धन मनता अर निरधन मनई ताकि कछु ना कानी रे। उस मौत नूं किसे दी कोई कान कनौड नहीं, ताकि कछु ना कानी रे, राजा प्रजा समकर मारै ऐसो काल बडानी रे। ऐसा जोरावर काल है राजे ते प्रजा नूं मारन लग्या इको जिहा व्यवहार करदा है, राजा प्रजा समकर मारै ऐसो काल बडानी रे। इस तों अगलियां तुकां विच फिर कहिंदे ने हर के सेवक जो हर पाए। जेड़े परमात्मा दे सेवक बन गए ने, जेड़े परमात्मा नूं पा गए ने, प्रभु नूं पसंद लग गए ने, तिनकी कथा निरारी रे। पातशाह जी कहिंदे आ जिहड़ियां पहलां पंक्तियां दसियां है, पातशाह जी कहिंदे इन्हां तों उन्हां दी कथा निरारी ते अलग हुंदी है जिहड़े रब नूं पा गए ने, जिहड़े प्रभु नूं पसंद आ गए ने। हर के सेवक जो हर पाए तिनकी कथा निरारी रे, आवहे ना जाहे ना कबहू मरते पार ब्रह्म संगारी रे। आवहे ना जाहे ना कबहू मरते, पातशाह कहिंदे जिहड़े वाहिगुरु परमेश्वर दीआं खुशियां लै लैंदे है उन्हां ने जद अपना लेखा ही मका लिया हुंदा है ना उन्हां ने बाद विच आवना है, ते जदों आवना नहीं पएगा फिर जामना भी नहीं पैना। आवहे ना जाहे ना कबहू मरते, जद जन्मना ही नहीं ते फिर मरना पैना ही नहीं। पार ब्रह्म संगारी रे, ओ पार ब्रह्म दे संगी बन जांदे ने, पार ब्रह्म दे पास जाके बैठ जांदे ने। ਫਿਰ ਪਾਤਸ਼ਾਹ ਫਰਮਾਉਂਦੇ ਅਖੀਰ ਤੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜ ਹੋ ਜੀ ਜਾਨੀ ਰੇ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਮਿਲ ਹੈ ਸਾਰੰਗ ਪਾਨੀ ਰੇ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਖਾਤਰ ਪਾਪ ਨਾ ਕਰੋ, ਕੇਵਲ ਫਰਜ਼ ਨਿਭਾਓ। ਜਿਸ ਤਰ੍ਹਾਂ ਸਾਡਿਆਂ ਵੱਡ ਵਡੇਰਿਆਂ ਨੇ ਸਾਨੂੰ ਪਾਲਿਆ, ਇਸੇ ਤਰ੍ਹਾਂ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਪਾਲਣਾ ਹੈ, ਪਰ ਇਹਨਾਂ ਦੀ ਖਾਤਰ ਪਾਪ ਕਰਮ ਕਮਾ ਕੇ ਆਪਣਾ ਪੱਲੜਾ ਨਿਭਾਰਾ ਕੀਤਾ ਜਾਏ। ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਜੀ ਜਾਨੀ, ਜੀ ਦੇ ਵਿੱਚੋਂ ਸਮਝ ਕੇ, ਜੀ ਦੇ ਵਿੱਚੋਂ ਇਹਨਾਂ ਨੂੰ ਤਿਆਗ ਕਰਕੇ, ਬਾਹਰੀ ਤੌਰ ਤੇ ਫਰਜ਼ਾਂ ਨੂੰ ਨਿਭਾ ਕਰਕੇ, ਪਾਤਸ਼ਾਹ ਜੀ ਕਹਿੰਦੇ ਜੇ ਇਉਂ ਜ਼ਿੰਦਗੀ ਜੀਓ ਹੀ ਜਾਏ, ਭਜਨ ਕੀਤਾ ਜਾਏ, ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਮਿਲ ਹੈ ਮਿਲੇਗਾ ਸਾਰਿੰਗ ਪਾਨੀ ਰੇ, ਉਹ ਅਕਾਲ ਪੁਰਖ ਪਰਮੇਸ਼ਰ ਮਿਲ ਪਏਗਾ। ਤੋ ਕਬੀਰ ਸਾਹਿਬ ਜੀ ਨੇ ਇਸ ਸਲੋਕ ਦੇ ਵਿੱਚ ਇਹ ਬਚਨ ਦੱਸੇ ਨੇ ਕਿ ਜਿਹੜਾ ਅਕਾਲ ਪੁਰਖ ਦੀ ਬੰਦਗੀ ਕਰਦਾ ਹੈ, ਉਸ ਨੂੰ ਰਸਤੇ ਦੇ ਵਿੱਚ ਧਰਮ ਰਾਜ ਝਿੜਕ ਨਹੀਂ ਸਕਦਾ, ਤੇ ਧਰਮ ਰਾਜ ਦੇ ਲਗਾਏ ਹੋਏ ਅੱਗੇ ਜੋ ਮੁਲਾਜ਼ਮ ਹਨ, ਜਮਦੂਤ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਅਜ਼ਰਾਇਲ ਫਰਿਸ਼ਤਾ ਜਿਸ ਨੂੰ ਆਖਿਆ ਜਾਂਦਾ ਹੈ, ਉਹ ਫਿਰ ਝਿੜਕ ਨਹੀਂ ਸਕਦਾ, ਬਲਕਿ ਉਹ ਤਾਂ ਡਰ ਕੇ ਭੱਜ ਜਾਂਦਾ ਹੈ। ਜਿਸ ਦੇ ਰੂਹ ਦੇ ਲਲਾਟ ਦੇ ਵਿੱਚ ਬੰਦਗੀ ਦਾ ਜਿਹੜਾ ਹੈ ਟਿੱਕਾ ਨਿਕਲਿਆ ਹੋਵੇ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਜਿਨ੍ਹਾਂ ਦੇ ਇੱਥੇ ਜੀਂਦਿਆਂ ਮਨ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ, ਉਹਨਾਂ ਦੇ ਮਸਤਕ ਲਲਾਟ ਦੇ ਵਿੱਚ ਨਜ਼ਰ ਆਉਂਦੀ ਉਹ ਨਿਸ਼ਾਨੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਗੀ ਕਰਕੇ ਆਇਆ ਹੈ ਧਰਤੀ ਤੇ। ਫਿਰ ਦਾਤਾਰ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ ਕਿ ਜਦ ਜਮਦੂਤ ਪਹਿਲਾਂ ਆ ਵੀ ਭਾਵੇਂ ਜਾਣ ਭੁਲੇਖੇ ਦੇ ਨਾਲ, ਪ੍ਰਤਾਪ ਤੁਮਾਰਾ ਦੇਖ ਕੇ, ਹੇ ਵਾਹਿਗੁਰੂ ਅਕਾਲ ਪੁਰਖ ਜੀ ਤੇਰੇ ਨਾਮ ਦਾ ਪ੍ਰਤਾਪ ਦੇਖ ਕੇ ਜਮਦੂਤ ਛੱਡ ਜਾਏ। ਜਮਦੂਤ ਜੋ ਹੈ ਉਹ ਛੱਡ ਕੇ ਭੱਜ ਜਾਂਦਾ ਹੈ, ਦੌੜ ਜਾਂਦਾ ਹੈ। ਤੇਰੇ ਨਾਮ ਦਾ ਪ੍ਰਤਾਪ ਦੇਖ ਕਰਕੇ ਜਮਦੂਤ ਜੋ ਹੈ ਉਹ ਛੱਡ ਕੇ ਭੱਜ ਜਾਂਦਾ ਹੈ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਰਹਿ ਰਾਜ ਸਾਹਿਬ ਦੇ ਬਚਨ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਭਉ ਜਲ ਬਿਖਮ ਅਸਗਾਹ ਗੁਰ ਸਬਦੀ ਪਾਰ ਪਾਹੇ। ਇਹ ਭਵ ਜਲ, ਇਹ ਡੂੰਘਾ ਸਾਗਰ, ਇਹ ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਪਾਰ ਕਰ ਲਈਦਾ ਹੈ, ਕਿਉਂਕਿ ਨਾਮ ਨੂੰ ਸੁਣ ਕੇ, ਨਾਮ ਦੀ ਮਹਿਮਾ ਸੁਣ ਕੇ ਜਮ ਕੇ ਦੂਤ, ਇਹ ਜਿਹੜੇ ਜਮਦੂਤ ਨੇ ਛੱਡ ਜਾਹੇ, ਇਹ ਭੱਜ ਜਾਂਦੇ ਨੇ, ਇਹ ਦੌੜ ਜਾਂਦੇ ਨੇ। ਕਬੀਰ ਸਾਹਿਬ ਫਰਮਾ ਰਹੇ ਨੇ ਮੇਰੀ ਬੁੱਧ ਕਹੋ ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਉਹ ਕਹਿੰਦੇ ਅਸਾਂ ਨੇ ਤਾਂ ਉਸ ਮਾਲਕ ਅਕਾਲ ਪੁਰਖ ਨੂੰ ਜਪ ਲਿਆ ਜਿਨ੍ਹਾਂ ਨੇ ਦੇਵੀਆਂ ਦੇਵਤੇ ਵੀ ਬਣਾਏ ਨੇ ਤੇ ਜਿਸ ਨੇ ਰਾਖਸ਼ ਵੀ ਬਣਾਏ ਨੇ, ਫਿਰ ਇਹਨਾਂ ਦੀ ਆਪਸ ਵਿੱਚ ਜਿਹੜੀ ਹੈ ਉਹ ਟੱਕਰ ਲਵਾਈ ਹੈ, ਫਿਰ ਜਿੱਤ ਹਾਰ ਦਾ ਫੈਸਲਾ ਉਹ ਪਰਮਾਤਮਾ ਕਰਦਾ ਹੈ, ਫਿਰ ਚੰਗਿਆਈਆਂ ਵਾਲਿਆਂ ਦੇ ਗਲਾਂ ਦੇ ਵਿੱਚ ਸਿਰੋ ਪਾਓ ਪਾਉਂਦਾ ਹੈ, ਉਹਨਾਂ ਦੇ ਮੁੱਖ ਉਜਲੇ ਕਰਾਉਂਦਾ ਹੈ, ਬੁਰਿਆਈਆਂ ਵਾਲਿਆਂ ਨੂੰ ਫਿਰ ਉਹ ਸਜ਼ਾ ਦਿੰਦਾ ਹੈ। ਇਹ ਉਸ ਅਕਾਲ ਪੁਰਖ ਪਰਮੇਸ਼ਰ ਨੇ ਇੱਕ ਖੇਲ ਬਣਾਇਆ ਹੋਇਆ ਹੈ, ਉਸ ਦੇ ਵਾਸਤੇ ਇੱਕ ਖੇਲ ਹੈ, ਪਰ ਖੇਲਣ ਵਾਲੇ ਖਿਡਾਰੀ ਦੇ ਵਾਸਤੇ ਖੇਲ ਨਹੀਂ। ਇਸ ਵਾਸਤੇ ਖੇਲਣ ਵਾਲਾ ਖਿਡਾਰੀ ਤਾਂ ਜਿੱਤਣ ਦਾ ਸੰਕਲਪ ਰੱਖ ਕੇ ਹੀ ਖੇਡੇਗਾ ਤੇ ਤਾਂ ਹੀ ਉਹਨੂੰ ਫਾਇਦਾ ਮਿਲੇਗਾ, ਨਹੀਂ ਤੇ ਸਹਿਜ ਸੁਭਾਏ ਅਣਗੌਲੇਪਨ ਦੇ ਵਿੱਚ ਇਹ ਹਾਰ ਜਾਏਗਾ। ਧਰਮ ਰਾਜ ਬੰਦਗੀ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ, ਤਾਂ ਹੀ ਕਬੀਰ ਸਾਹਿਬ ਕਹਿ ਰਹੇ ਨੇ ਕਿ ਜਮ ਨਾ ਕਰੈ ਤਿਸਕਾਰ, ਇਹ ਜਮ ਮੇਰੀ ਅਕਲ ਬੁੱਧ ਨੂੰ ਤ੍ਰਿਸਕਾਰ ਭਾਵ ਡਰਾਵਾ ਨਹੀਂ ਦੇ ਸਕਦਾ, ਕੁਛ ਕਹਿ ਨਹੀਂ ਸਕਦਾ। ਉਹ ਕਹਿੰਦੇ ਕਿਉਂਕਿ ਮੈਂ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪ ਲਿਆ ਹੋਇਆ ਹੈ। ਰਾਜਾ ਜਨਕ ਜਿਸ ਤਰ੍ਹਾਂ ਭਗਤੀ ਕਰਕੇ ਬੰਦਗੀ ਕਰਕੇ ਜਦ ਪਰਲੋਕ ਨੂੰ ਜਾ ਰਿਹਾ ਹੈ, ਤੇ ਭਾਈ ਗੁਰਦਾਸ ਸਾਹਿਬ ਨੇ ਪ੍ਰਮਾਣ ਦਿੱਤਾ, ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਕਹਿੰਦੇ ਨੇ ਗੁਰਮੁਖ ਬਣ ਕੇ ਰਿਹਾ ਹੈ ਤੇ ਰਾਜ ਵਿਭਾਗ ਵੀ ਕਰਦਾ ਹੀ ਰਿਹਾ ਹੈ ਤੇ ਰਾਜ ਭਾਗ ਚਲਾਉਂਦਿਆਂ ਸਭ ਤਰ੍ਹਾਂ ਦੇ ਪ੍ਰਬੰਧ ਕਰਨੇ ਪੈਂਦੇ ਹੈ ਤੇ ਮਾਇਆ ਵੀ ਬਹੁਤ ਆਉਂਦੀ ਜਾਂਦੀ ਰਹਿੰਦੀ ਹੈ ਤੇ ਰਾਜ ਭਾਗ ਦੇ ਵਿੱਚ ਆਪਣੇ ਮਹਿਲਾਂ ਦੇ ਵਿੱਚ ਵੀ ਰਹਿੰਦਾ ਹੈ ਪਰ ਉਹ ਕਹਿੰਦੇ ਉਹਨੇ ਮਨ ਇਸ ਤਰ੍ਹਾਂ ਦਾ ਬਣਾ ਕੇ ਰੱਖਿਆ ਹੈ ਭਾਈ ਫਿਰ ਵੀ ਉਹ ਵੱਡਾ ਭਗਤ ਬਣ ਗਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਹੈ ਸੱਚਖੰਡ ਨੂੰ ਗਣ ਗੰਧਰਵ ਸਭਾ ਸੁਖਰਾਸੀ ਨਾਲ ਹੀ ਆਪਣੇ ਸਭਾ ਦੇ ਉਹਦੇ ਅੰਗ ਸੰਗ ਬੈਠਣ ਵਾਲਿਆਂ ਨੂੰ ਵੀ ਨਾਲ ਹੀ ਲੈ ਤੁਰਿਆ ਹੈ ਇਹ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਕਿ ਜਿਹੜੇ ਜਿਹੜੇ ਉਹਦੇ ਅੰਗੀ ਸੰਗੀ ਜਦੋਂ ਉਹਨੇ ਰੱਬ ਦੇ ਦਰ ਘਰ ਦੀ ਕੋਈ ਬਾਤ ਸੁਣਾਉਣੀ ਤੇ ਜਿਨ੍ਹਾਂ ਨੇ ਸਤ ਬਚਨ ਕਹਿ ਕੇ ਸੁਣ ਕੇ ਤੇ ਮੰਨਣੀ ਉਹਦੇ ਕਹਿਆ ਮੰਨ ਕੇ ਜਿਹੜੇ ਨਾਮ ਜਪਣ ਲੱਗ ਗਏ ਉਹ ਸੰਗੀਆਂ ਸਾਥੀਆਂ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਸੱਚਖੰਡ ਨੂੰ ਚੱਲ ਪੈਣ ਲੱਗਾ ਹੈ ਗਣ ਗੰਧਰਵ ਸਭਾ ਸੁਖਰਾਸੀ ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ ਜਦ ਉੱਪਰ ਉੱਪਰ ਹੀ ਲੰਘਦਾ ਜਾ ਰਿਹਾ ਹੈ ਹਜ਼ਾਰਾਂ ਮੀਲਾਂ ਦੀ ਉਚਾਈ ਤੇ ਫਿਰ ਵੀ ਉਸਨੂੰ ਆਵਾਜ਼ ਸੁਣ ਗਈ ਜਿਹੜੀ ਨਰਕਾਂ ਦੇ ਵਿੱਚ ਜੀਵ ਤੱਤਿਆਂ ਥੰਮਾਂ ਦੇ ਨਾਲ ਲਾਏ ਜਾ ਰਹੇ ਨੇ ਤਪਦਿਆਂ ਤੇਲ ਦਿਆਂ ਕੜਾਹੀਆਂ ਵਿੱਚ ਤਲੇ ਜਾ ਰਹੇ ਨੇ ਇਹ ਚੀਕ ਚਿਹਾੜਾ ਪੈ ਰਿਹਾ ਹੈ ਜਮਾਂ ਦੀ ਪੁਰੀ ਦੇ ਅੰਦਰ ਰਾਜੇ ਜਨਕ ਨੂੰ ਸੁਣ ਗਿਆ ਹੈ ਕਹਿੰਦਾ ਇਸ ਪਾਸੇ ਪਤਾ ਤਾਂ ਲੈ ਚੱਲੀਏ ਕੀ ਹੋ ਰਿਹਾ ਹੈ ਕੀ ਕਾਰਨ ਹੈ ਜਦ ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ ਉੱਥੇ ਵਿਰਲਾਪ ਕਰ ਰਹੇ ਨੇ ਨਰਕਾਂ ਦੇ ਵਿੱਚ ਵਸੇ ਹੋਏ ਨਰਕਾਂ ਵਿੱਚ ਡਿੱਗੇ ਹੋਏ ਜੀਵ ਰਾਜੇ ਜਨਕ ਨੂੰ ਤਰਸ ਆ ਗਿਆ ਤੇ ਇਸ ਸਾਰੀ ਡਿਪਾਰਟਮੈਂਟ ਦੇ ਇੰਚਾਰਜ ਨੂੰ ਮਿਲਿਆ ਹੈ ਧਰਮਰਾਜ ਨੂੰ ਮਿਲਿਆ ਤੇ ਧਰਮਰਾਜ ਨੂੰ ਕਹਿੰਦਾ ਇਹ ਕਿਵੇਂ ਦੁਖੀ ਹੋ ਰਹੇ ਇਹਨਾਂ ਨੂੰ ਛੱਡ ਦੇ ਵਿਚਾਰਿਆਂ ਨੂੰ ਧਰਮਰਾਜ ਨੂੰ ਆਖਿਓਨ ਭਾਈ ਗੁਰਦਾਸ ਸਾਹਿਬ ਉਹ ਕਹਿੰਦੇ ਨੇ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ ਇਹਨਾਂ ਨੂੰ ਖਲਾਸ ਕਰਦੇ ਭਾਵ ਬੰਦੀ ਖਾਨੇ ਵਿੱਚੋਂ ਕੱਢ ਦੇ ਨਰਕਾਂ ਦੇ ਵਿੱਚੋਂ ਬਾਹਰ ਕੱਢ ਦੇ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਿਨਾਸੀ ਧਰਮ ਰਾਏ ਅੱਗਿਓਂ ਬੇਨਤੀ ਕਰਦਾ ਕਹਿੰਦਾ ਮੈਂ ਤਾਂ ਇੱਕ ਮੁਲਾਜ਼ਮੀ ਹੀ ਹਾਂ ਮੈਂ ਕੋਈ ਇਹਨਾਂ ਨੂੰ ਆਪਣੇ ਵੱਲੋਂ ਨਹੀਂ ਦੁੱਖ ਦੇ ਰਿਹਾ ਇਹਨਾਂ ਦੇ ਜਿਸ ਜਿਸ ਤਰ੍ਹਾਂ ਦੇ ਕਰਮ ਨੇ ਉਸ ਉਸ ਤਰ੍ਹਾਂ ਦਾ ਇਹ ਫਲ ਭੋਗ ਰਹੇ ਨੇ ਮੈਂ ਤੇ ਇੱਕ ਆਪ ਮੁਲਾਜ਼ਮ ਹਾਂ ਰੱਬ ਦਾ ਲਾਇਆ ਹੋਇਆ ਹਾਂ ਸੇਵਕ ਠਾਕੁਰ ਅਬਿਨਾਸੀ ਅਬਿਨਾਸੀ ਪ੍ਰਮਾਤਮਾ ਹੈ ਨਾ ਜੋ ਉਸਦਾ ਮੈਂ ਤਾਂ ਲਾਇਆ ਹੋਇਆ ਸੇਵਕ ਹਾਂ ਇਸ ਲਈ ਮੈਂ ਰਾਜਾ ਜਨਕ ਜੀ ਇਹਨਾਂ ਨੂੰ ਕਿਵੇਂ ਛੱਡ ਸਕਦਾ ਹਾਂ ਇਹ ਤਾਂ ਆਪਣੇ ਕਰਮਾਂ ਦੇ ਕਰਕੇ ਫੰਦੇ ਹੋਏ ਹਨ ਇਹਨਾਂ ਨੇ ਕਰਮ ਹੀ ਧਰਤੀ ਤੇ ਜਾ ਕੇ ਇਸ ਤਰ੍ਹਾਂ ਦੇ ਕੀਤੇ ਹੈ ਜਿਸ ਦਾ ਸਦਕਾ ਇਹ ਸਿੱਧੇ ਹੀ ਇੱਥੇ ਕੁੰਭੀ ਨਰਕ ਵਿੱਚ ਆ ਗਏ ਹੈ ਮੇਰੀ ਤਾਂ ਸਿਰਫ ਡਿਊਟੀ ਹੈ ਕਿ ਜੋ ਸਹੀ ਸਹੀ ਕੰਮ ਹੈ ਉਹ ਨਿਭਾਈ ਜਾਣਾ ਹੈ ਕਰੇ ਬੇਨਤੀ ਧਰਮ ਰਾਏ ਹਾਂ ਸੇਵਕ ਠਾਕੁਰ ਅਬਿਨਾਸੀ ਧਰਮ ਰਾਜ ਦੇ ਨਾਲੇ ਤਾਂ ਬਾਹੋਂ ਫੜ ਕੇ ਤੇ ਰਾਜਾ ਜਨਕ ਕਹਿੰਦਾ ਭਈ ਜਿਹੜਾ ਕਿਸੇ ਵੀ ਵਿਭਾਗ ਦਾ ਮੁਖੀ ਹੋਵੇ ਉਹਨੂੰ ਉੱਥੇ ਦੇ ਕਾਨੂੰਨ ਦਾ ਪਤਾ ਹੁੰਦਾ ਹੈ ਜੇ ਤੂੰ ਇਹਨਾਂ ਨੂੰ ਛੱਡ ਨਹੀਂ ਨਾ ਸਕਦਾ ਤੇ ਚੱਲ ਕੋਈ ਤਰੀਕਾ ਦੱਸ ਦੇ ਮੈਂ ਇਹਨਾਂ ਨੂੰ ਛਡਵਾਉਣਾ ਚਾਹੁੰਦਾ ਹਾਂ ਕੋਈ ਤਰੀਕਾ ਦੱਸ ਦੇ ਜਿਸ ਨਾਲ ਇਹਨਾਂ ਨੂੰ ਮੈਂ ਛਡਾ ਸਕਾਂ ਕਹਿੰਦੇ ਨੇ ਉਸ ਵਕਤ ਧਰਮ ਰਾਜ ਨੇ ਦੱਸਿਆ ਭਈ ਹਾਂ ਤਰੀਕਾ ਮੈਂ ਦੱਸ ਦਿੰਦਾ ਭੀ ਰਾਜਾ ਜਨਕ ਜੀ ਭਈ ਕੇਵਲ ਤੇ ਕੇਵਲ ਪਾਪਾਂ ਨੂੰ ਕੱਟਿਆ ਜਾ ਸਕਦਾ ਏ ਰੱਬ ਦਾ ਨਾਮ ਜਪ ਕੇ ਕਿਉਂਕਿ ਜਿਹੜੀ ਮੁੱਢਲੀ ਬਾਣੀ ਹੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਨਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਥੋੜਾ ਥੋੜਾ ਬੀਜ ਮਾਤਰ ਸਾਰਾ ਹੀ ਜਪਜੀ ਸਾਹਿਬ ਵਿੱਚ ਦੱਸ ਦਿੱਤਾ ਜੇ ਇਉਂ ਕਹਿ ਲਿਆ ਜਾਏ ਭਈ ਜਪਜੀ ਸਾਹਿਬ ਦੀ ਬਾਣੀ ਦਾ ਹੀ ਸਾਰਾ ਅੱਗੇ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਇਸ ਵਿੱਚ ਕੋਈ ਅਤ ਕਥਨੀ ਨਹੀਂ ਕਿਉਂਕਿ ਜਪਜੀ ਸਾਹਿਬ ਵਿੱਚ ਟੂਕ ਮਾਤਰ ਮਹਾਰਾਜ ਜੀ ਨੇ ਦੱਸ ਦਿੱਤਾ ਭੀ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ ਕੱਪੜੇ ਗੰਦੇ ਮੈਲੇ ਕੁਚੈਲੇ ਹੋ ਗਏ ਹੁਣ ਸਾਬਣ ਦੀ ਚਾਕੀ ਫੜੋ ਜਾਂ ਸਰਫ ਦੀ ਮੁੱਠ ਪਾਓ ਤੇ ਕੱਪੜੇ ਜਿਹੜੇ ਸਵੱਛ ਹੋ ਜਾਂਦੇ, ਸਾਫ ਸੁਥਰੇ ਹੋ ਜਾਂਦੇ। ਤੇ ਨਾਲ ਮਹਾਰਾਜ ਨੇ ਕਹਿ ਦਿੱਤਾ, ਭਰੀਐ ਮਤ ਪਾਪਾਂ ਕੈ ਸੰਗ। ਸਾਡੀ ਮਤ ਜੋ ਇਹ ਪਾਪ ਕਰ ਕਰਕੇ ਭਰ ਗਈ ਹੋਵੇ, ਇੰਨੀ ਗਲੀਚ ਹੋ ਗਈ ਹੋਵੇ, ਹੁਣ ਇਹ ਸਾਫ ਕਿਵੇਂ ਹੋਵੇ? ਪਾਤਸ਼ਾਹ ਜੀ ਕਹਿੰਦੇ, ਉਹ ਧੋਪੈ ਨਾਵੇਂ ਕੈ ਰੰਗ। ਮਹਾਰਾਜ ਕਹਿੰਦੇ ਵੀ ਧੋਤੀ ਜਾਂਦੀ ਹੈ, ਇਹਦੇ ਸਾਫ ਕਰਨ ਲਈ ਵੀ ਤਰੀਕਾ ਹੈਗਾ, ਪਰ ਪਾਤਸ਼ਾਹ ਜੀ ਕਹਿੰਦੇ ਇਹਨੂੰ ਮਤ ਨੂੰ ਸਾਫ ਕਰਨ ਲਈ ਸਾਬਣ ਜੋ ਵਰਤਿਆ ਜਾਂਦਾ, ਸਰਫ ਜੋ ਵਰਤੀ ਜਾਂਦੀ ਹੈ, ਉਹ ਹੈ ਪਰਮਾਤਮਾ ਦੇ ਨਾਮ ਦਾ ਦੁਬਾਰਾ ਦੁਬਾਰਾ ਜਾਪ, ਦੁਬਾਰਾ ਦੁਬਾਰਾ ਰੈਪੀਟੇਸ਼ਨ। ਇਹਦੇ ਨਾਲ ਮਹਾਰਾਜ ਕਹਿੰਦੇ ਬੁੱਧ ਜੋ ਹੈ ਇਹ ਵੀ ਸਾਫ ਹੋ ਜਾਂਦੀ ਹੈ। ਹੁਣ ਉੱਥੇ ਧਰਮਰਾਜ ਨੇ ਇਹੀ ਤਰੀਕਾ ਦੱਸਿਆ, ਭਈ ਰਾਜਾ ਜਨਕ ਤੈਨੂੰ ਪਤਾ ਹੀ ਹੈ ਭਈ ਜਿਹੜੇ ਪਾਪ ਨੇ ਉਹ ਲੱਥਦੇ ਨੇ ਰੱਬ ਦਾ ਨਾਮ ਜਪਣ ਦੇ ਨਾਲ, ਤੇ ਇਹ ਆਪਣਿਆਂ ਪਾਪਾਂ ਦਾ ਕਰਕੇ ਆਏ ਨੇ ਨਰਕਾਂ ਦੇ ਵਿੱਚ, ਇਸ ਵਾਸਤੇ ਇਹਨਾਂ ਨੂੰ ਆਪਣੇ ਜਪੇ ਹੋਏ ਨਾਮ ਵਿੱਚੋਂ ਨਾਮ ਦੇ ਦਿਓ, ਤੇ ਜਾਂ ਇਹਨਾਂ ਦੀ ਖਾਤਰ ਇੱਥੇ ਬੈਠ ਕੇ ਹੋਰ ਨਾਮ ਜਪ ਲਓ, ਫਿਰ ਇਹਨਾਂ ਦੇ ਪਾਪ ਕੱਟੇ ਜਾਣਗੇ, ਫਿਰ ਇਹ ਨਰਕਾਂ ਚੋਂ ਨਿਕਲ ਸਕਦੇ ਹੈ। ਉੱਥੇ ਫਿਰ ਧਰਮਰਾਜ ਨੂੰ ਕਹਿੰਦਾ ਰਾਜਾ ਜਨਕ ਕਿ ਬਸ ਠੀਕ ਹੈ, ਮੈਨੂੰ ਕੋਈ ਤਰੀਕਾ ਹੀ ਲੱਭਣਾ ਚਾਹੀਦਾ ਸੀ। ਰਾਜਾ ਜਨਕ ਕਹਿੰਦਾ ਮੇਰਾ ਇਰਾਦਾ ਬਣ ਗਿਆ, ਹੁਣ ਮੈਂ ਇਹਨਾਂ ਨੂੰ ਛਡਾ ਕੇ ਹੀ ਲੈ ਕੇ ਹੀ ਜਾਵਾਂਗਾ। ਉਸ ਵਕਤ ਕਹਿੰਦੇ ਨੇ ਉੱਥੇ ਹੀ ਚੌਂਕੜਾ ਲਾ ਲਿਆ, ਇੱਕ ਘੜੀ ਸਿਮਰਨ ਕੀਤਾ ਹੈ, ਇੰਨਾ ਜ਼ਿਆਦਾ ਮਨ ਟਿਕਾ ਕੇ ਸਿਮਰਨ ਕੀਤਾ, ਇੰਨੀ ਬਿਰਤੀ ਰੱਬ ਦੇ ਚਰਨਾਂ ਵਿੱਚ ਜੋੜ ਕੇ ਸਿਮਰਨ ਕੀਤਾ ਹੈ। ਤੇ ਉੱਥੇ ਫਿਰ ਜ਼ਿਕਰ ਆਉਂਦਾ ਹੈ ਕਿ ਧੰਨ ਧੰਨ ਰਾਜਾ ਜਨਕ ਹੈ ਜਿਨ ਗਿਆਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਸਿਮਰਨ, ਇਹਦੀ ਗਵਾਹੀ ਭਾਈ ਗੁਰਦਾਸ ਦੀ ਰਚਨਾ ਚੋਂ ਮਿਲਦੀ ਹੈ। ਉਹ ਕਹਿੰਦੇ ਨੇ ਗਹਿਣੇ ਧਰਿਓਨ ਇੱਕ ਨਾਉ ਪਾਪਾਂ ਨਾਲ ਕਰੈ ਨਿਰਜਾਸੀ। ਉਹ ਫਿਰ ਵੀ ਕਹਿੰਦੇ ਵੀ ਆਪਣਾ ਨਾਮ ਰਾਜੇ ਜਨਕ ਨੇ ਪੱਕੇ ਤੌਰ ਤੇ ਬੈ ਨਹੀਂ ਕੀਤਾ, ਉਹ ਜਿਹੜਾ ਇੱਕ ਘੜੀ ਦਾ ਨਾਮ ਹੈ ਨਾ, ਉਹ ਬੈ ਨਹੀਂ ਕੀਤਾ। ਬੈ ਤੇ ਗਹਿਣੇ ਦਾ ਜਿਹੜਾ ਲਫ਼ਜ਼ ਹੈ ਨਾ, ਪੰਜਾਬੀ ਸਭਿਅਤਾ ਦਾ ਲਫ਼ਜ਼ ਹੈ। ਜਦੋਂ ਜ਼ਿਮੀਦਾਰ ਨੂੰ ਕਿਤੇ ਕੋਈ ਕੰਮ ਪੈ ਜਾਣਾ ਤੇ ਲੋੜ ਪਵੇ ਤੇ ਉਹਦੀ ਮਰਜ਼ੀ ਹੋਣੀ ਤੇ ਪੈਲੀ ਆਪਣੀ ਇੱਕ ਬੈ ਕਰ ਦੇਣੀ ਤੇ ਗਰਜ ਕਰ ਲੈਣੀ, ਤੇ ਜੇ ਨਹੀਂ ਉਹਨੇ ਖਿਆਲ ਕਰਨਾ ਨਹੀਂ ਤੇ ਗਹਿਣੇ ਕਰ ਦੇਣੀ ਇੱਕ ਪੈਲੀ। ਉੱਥੇ ਰਾਜੇ ਜਨਕ ਨੇ ਉਹ ਜਿਹੜਾ ਇੱਕ ਘੜੀ ਨਾਮ ਜਪਿਆ, ਭਾਈ ਗੁਰਦਾਸ ਸਾਹਿਬ ਇਹ ਕਹਿ ਰਹੇ ਵੀ ਉਹਨਾਂ ਨੇ ਉਹ ਪੱਕੇ ਤੌਰ ਤੇ ਇੱਕ ਘੜੀ ਨਾਮ ਜਿਹੜਾ ਉਹ ਬੈ ਨਹੀਂ ਕੀਤਾ, ਬਲਕਿ ਗਹਿਣੇ ਰੱਖਿਆ ਹੈ। ਗਹਿਣੇ ਗਹਿਣੇ ਧਰਿਓਨ ਇੱਕ ਨਾਉ ਪਾਪਾਂ ਨਾਲ ਕਰੈ ਨਿਰਜਾਸੀ। ਨਿਰਜਾਸੀ ਦਾ ਅਰਥ ਹੁੰਦਾ ਹੈ ਕੱਟ ਵੱਢ ਕਰਨੀ ਸ਼ੁਰੂ ਕੀਤੀ, ਤੇ ਜਦ ਉਹਨਾਂ ਨਰਕਾਂ ਵਿੱਚ ਪਏ ਹੋਏ ਜੀਵਾਂ ਦੇ ਪਾਪਾਂ ਦੀ ਕੱਟ ਵੱਢ ਸ਼ੁਰੂ ਕੀਤੀ ਤੇ ਸਾਰੇ ਪਾਪ ਜਿਹੜੇ ਸਨ ਉਹ ਕੱਟੇ ਗਏ, ਤੇ ਅਜੇ ਰਾਜੇ ਜਨਕ ਦੇ ਜਪੇ ਨਾਮ ਦਾ ਅਜੇ ਵੀ ਮਹੱਤਵ ਜਿਹੜਾ ਸੀ ਉਹ ਵਾਧੂ ਸੀਗਾ। ਫਿਰ ਉੱਥੇ ਅੱਗੇ ਸੰਪੂਰਨ ਕੀਤਾ ਉਸ ਪੌੜੀ ਨੂੰ ਭਾਈ ਗੁਰਦਾਸ ਜੀ ਨੇ ਕਿ ਨਰਕੋਂ ਛੁੱਟੇ ਜੀ ਜੰਤ ਕੱਟੀ ਗਲਹੋਂ ਸਿਲਕ ਜਮ ਫਾਸੀ। ਉਹ ਕਹਿੰਦੇ ਉਹਦੇ ਯਤਨ ਦਾ ਸਦਕਾ ਨਰਕਾਂ ਦੇ ਵਿੱਚੋਂ ਸਾਰੇ ਇਹ ਜਿਹੜੇ ਜੀ ਜੰਤ ਸਨ ਇਹ ਛੁੱਟ ਗਏ, ਬਾਹਰ ਨਿਕਲ ਆਏ, ਕੱਟੀ ਸਿਲਕ ਗਲਹੋਂ ਜਮ ਫਾਸੀ। ਤੇ ਫਿਰ ਉਹ ਅਖੀਰ ਤੇ ਕਹਿੰਦੇ ਮੁਕਤ ਜੁਗਤ ਨਾਮੈ ਕੀ ਦਾਸੀ। ਉਹ ਕਹਿੰਦੇ ਮੁਕਤੀ, ਜੋ ਮੁਕਤੀ ਅਤੀ ਔਖੀ ਹੈ ਕਹਿੰਦੇ ਨੇ ਸੰਸਾਰ ਦੇ ਜੀਵ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਦੇ ਨਾਮ ਦੀ ਤਾਂ ਵੀ ਦਾਸੀ ਹੈ, ਜੇ ਰੱਬ ਦੇ ਨਾਮ ਨੂੰ ਕੋਈ ਜਪ ਲਵੇ ਤੇ ਮੁਕਤੀ ਵੀ ਹੱਥ ਜੋੜ ਕੇ ਅੱਗੇ ਖੜੀ ਹੋ ਜਾਂਦੀ ਹੈ। ਭਾਈ ਜਿੱਥੇ ਨਾਮ ਜਪਿਆ ਜਾਏ ਉੱਥੇ ਤਾਂ ਮੁਕਤੀ ਨੇ ਹਾਜ਼ਰ ਹੀ ਹੋਣਾ ਹੈ। ਮੁਕਤ ਜੁਗਤ ਨਾਮ ਹੈ ਕੀ ਦਾਸੀ। ਬੇਸ ਹੈ ਅੱਜ ਦੀ ਕਥਾ ਦਾ, ਭਗਤ ਕਬੀਰ ਸਾਹਿਬ ਨੇ ਫਰਮਾਇਆ ਹੈ ਕਿ ਕਬੀਰ ਮੇਰੀ ਬੁੱਧ ਕਹੋ, ਇੱਥੇ ਬੁੱਧ ਦਾ ਅਰਥ ਹੈ ਆਤਮਾ, ਜਮ ਨਾ ਕਰੈ ਤਿਸਕਾਰ, ਤਿਸਕਾਰ ਦਾ ਅਰਥ ਹੈ ਡਰਾਵਾ ਦੇਣਾ, ਝਿੜਕਣਾ। ਉਹ ਕਹਿੰਦੇ ਮੇਰੀ ਆਤਮਾ ਨੂੰ ਜਮਦੂਤ ਡਰਾਵਾ ਨਹੀਂ ਦੇ ਸਕਦੇ, ਝਿੜਕ ਵੀ ਨਹੀਂ ਸਕਦੇ, ਮੰਦਾ ਨਹੀਂ ਬੋਲ ਸਕਦੇ। ਕਹਿੰਦੇ ਕਿਸ ਕਰਕੇ? ਕਹਿੰਦੇ ਜਿਨ ਇਹੋ ਜੰਮੂਆ ਸਿਰਜਿਆ ਸੋ ਜਪਿਆ ਪਰਵਦਿਗਾਰ। ਇਹ ਜਿਹੜੇ ਜਮ ਨੇ, ਇਹ ਜਿਨ੍ਹੇ ਬਣਾਏ ਨੇ ਰੱਬ ਨੇ, ਕਬੀਰ ਸਾਹਿਬ ਕਹਿੰਦੇ ਮੈਂ ਉਹਨੂੰ ਜਪ ਲਿਆ ਹੈ, ਮੈਂ ਉਹਦੇ ਨਾਲ ਸਾਂਝ ਬਣਾ ਲਈ ਹੈ, ਉਹਦੀ ਭਗਤੀ ਕਰ ਲਈ। ਇਸ ਵਾਸਤੇ ਇਹ ਵਿਚਾਰੇ ਕੌਣ ਨੇ ਜਿਹੜੇ ਮੈਨੂੰ ਝਿੜਕ ਸਕਣ ਤੇ ਜਿਹੜੇ ਮੈਨੂੰ ਡਰਾਵਾ ਦੇ ਸਕਣ। ਗੁਰੂ ਕੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ ਹੈ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਵਾਰ ਜਮਦੂਤ ਨੂੰ ਇਹ ਗੱਲ ਕਹਿ ਦਿੱਤੀ ਭਈ ਜਿੱਥੇ ਮੇਰੇ ਪਿਆਰੇ ਇਕੱਠੇ ਹੋ ਕੇ ਨਾਮ ਜਪਦੇ ਹੋਵਣ, ਭਗਤੀ ਕਰਦੇ ਹੋਵਣ, ਤੇ ਉਸ ਵਾਤਾਵਰਨ ਦੇ ਵਿੱਚ ਇਹ ਜਮਦੂਤ ਤੂੰ ਜਾਣਾ ਨਹੀਂ, ਤੇ ਅਗਰ ਤੂੰ ਉੱਥੇ ਚਲਿਆ ਗਿਆ ਤੇ ਉਸ ਵਕਤ ਪਰਮਾਤਮਾ ਜੀ ਨੇ ਕਿਹਾ ਭਈ ਮੈਂ ਉਹਨਾਂ ਦੀ ਰਸਨਾ ਤੇ ਇਉਂ ਵਸਿਆ ਹੁੰਦਾ ਵੀ ਜੋ ਉਹ ਕਹਿ ਦੇਣ ਉਹ ਸੱਚ ਹੋ ਜਾਂਦਾ, ਤੇ ਉਹਨਾਂ ਨੂੰ ਮੈਂ ਅਧਿਕਾਰ ਇੰਨੇ ਦਿੱਤੇ ਹੁੰਦੇ ਵੀ ਜੋ ਉਹ ਇਕੱਠੇ ਮਿਲ ਕੇ ਅਰਦਾਸ ਕਰ ਦੇਣ ਤੇ ਉਹ ਪੂਰੀ ਹੋ ਜਾਂਦੀ ਹੈ, ਤੇ ਐਸਾ ਨਾ ਹੋਵੇ ਵੀ ਤੈਨੂੰ ਉਹ ਬੰਨ ਦੇਣ। ਜਮਦੂਤ ਨੂੰ ਡਰਾਵਾ ਦਿੱਤਾ ਰੱਬ ਨੇ, ਐਸਾ ਨਾ ਹੋਵੇ ਮੇਰੇ ਭਗਤੀ ਕਰਨ ਵਾਲੇ ਤੈਨੂੰ ਕਿਤੇ ਬੰਨ ਦੇਣ ਤੇ ਤੂੰ ਬਾਅਦ ਵਿੱਚ ਛੁੱਟ ਹੀ ਨਾ ਸਕੇ। ਤੇ ਉੱਥੇ ਪਰਮਾਤਮਾ ਜੀ ਨੇ ਨਿਮਰਤਾ ਵਿਖਾਉਂਦਿਆਂ ਹੋਇਆਂ ਕਹਿ ਦਿੱਤਾ ਵੀ ਉਹ ਤਾਂ ਕਿਤੇ ਮੇਰੇ ਭਗਤੀ ਕਰਨ ਵਾਲੇ ਤੇ ਮੈਨੂੰ ਵੀ ਜੇ ਕਿਤੇ ਬੰਨ ਦੇਣ ਤੇ ਮੇਥੋਂ ਵੀ ਨਹੀਂ ਛੁੱਟਿਆ ਜਾਂਦਾ। ਪਰਮਾਤਮਾ ਜੀ ਨੇ ਨਿਮਰਤਾ ਦੇ ਵਿੱਚ ਇਹ ਬਚਨ ਕਹਿ ਦਿੱਤੇ। ਇਹ ਬਾਣੀ ਵਿੱਚ ਪੰਕਤੀਆਂ ਆਉਂਦੀਆਂ, ਯਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿੱਥੇ ਰੱਬ ਦੇ ਪਿਆਰੇ ਮਿਲ ਕਰਕੇ ਰੱਬ ਦਾ ਗੋਬਿੰਦ ਦਾ ਭਜਨ ਕਰ ਰਹੇ ਹੋਵਣ, ਕੀਰਤਨ ਨਾਨਕ ਨੀਤ ਤੇ ਕੀਰਤਨ ਕਰ ਰਹੇ ਹੋਵਣ, ਨਾਨਕ ਸ਼ਬਦ ਦੀ ਮੋਹਰ ਲਾ ਕੇ ਪਾਤਸ਼ਾਹ ਕਹਿੰਦੇ ਨੀਤ, ਜਿਹੜੇ ਨਿਤਾ ਪ੍ਰਤੀ ਹੀ ਕਰਦੇ ਹੋਵਣ ਪ੍ਰਭੂ ਦੀ ਕੀਰਤੀ। ਪਾਤਸ਼ਾਹ ਜੀ ਕਹਿੰਦੇ ਇਹ ਜਮ ਜੇ ਉਹਨਾਂ ਦੇ ਵਿੱਚ ਤੂੰ ਕਿਸੇ ਬੰਦੇ ਨੂੰ ਉੱਥੋਂ ਪਕੜਨ ਲਈ ਚਲਿਆ ਗਿਆ ਨਾ, ਤੇ ਨਾ ਹਉ ਨਾ ਤੂੰ ਨਾ ਹੈ ਛੁੱਟ ਹੈ, ਨਾ ਮੈਂ ਹੀ ਛੁੱਟ ਸਕਾਂਗਾ ਨਾ ਤੂੰ ਹੀ ਛੁੱਟ ਸਕੇਗਾ, ਨਾ ਹਉ ਨਾ ਤੂੰ ਨਾ ਹੈ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ, ਹੇ ਦੂਤੋ ਉਹਨਾਂ ਦੇ ਲਾਗੇ ਨਾ ਜਾਇਓ ਜਿਹੜੇ ਮੇਰਾ ਭਜਨ ਕਰ ਰਹੇ ਹੋਵਣਗੇ, ਮੇਰਾ ਸਿਮਰਨ ਕਰ ਰਹੇ ਹੋਵਣਗੇ, ਉਹਨਾਂ ਦੇ ਨੇੜੇ ਨਾ ਜਾਇਓ। ਇਹੀ ਕਾਰਨ ਹੈ, ਇਹੀ ਸਤਿਗੁਰਾਂ ਦਾ ਅਕਾਲ ਪੁਰਖ ਦਾ ਕਿਹਾ ਹੋਇਆ ਬਚਨ ਹੀ ਉੱਥੇ ਲਾਗੂ ਹੋ ਜਾਂਦਾ ਹੈ, ਜਿਹੜੇ ਬਚਨ ਬਾਣੀ ਵਿੱਚ ਆਉਂਦੇ ਆ ਵੀ ਮਰਨ ਲੱਗਿਆ ਬੰਦਾ ਜੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੋਵੇ, ਰੱਬ ਦੀ ਭਗਤੀ ਕਰ ਰਿਹਾ ਹੋਵੇ, ਤੇ ਪਹਿਲਾਂ ਬੇਸ਼ੱਕ ਜ਼ਿੰਦਗੀ ਵਿੱਚ ਉਹਦੇ ਕੋਲੋਂ ਪਾਪ ਹੋਏ ਹੋਵਣ ਤੇ ਉਹ ਨਰਕਾਂ ਨੂੰ ਨਹੀਂ ਜਾ ਸਕਦਾ। ਉਹਦਾ ਕਾਰਨ ਕੀ ਕਿ ਨਰਕਾਂ ਨੂੰ ਆਪ ਤਾਂ ਤੁਰ ਕੇ ਉਸ ਰੂਹ ਨੇ ਜਾਣਾ ਨਹੀਂ, ਨਰਕਾਂ ਨੂੰ ਲਿਜਾਣ ਵਾਲੇ ਹੀ ਲਿਜਾਂਦੇ ਆ, ਤੇ ਉਹ ਲਿਜਾਣ ਵਾਲੇ ਜਿਹੜੇ ਉਹ ਉਸ ਮੌਕੇ ਤੇ ਲਾਗੇ ਨਹੀਂ ਆ ਸਕਦੇ, ਕਿਉਂਕਿ ਪਰਮਾਤਮਾ ਨੇ ਕਿਹਾ ਹੋਇਆ ਕਿ ਜਿੱਥੇ ਉਹ ਨਾਮ ਜਪ ਰਿਹਾ ਹੋਵੇ ਮੇਰਾ ਬਣ ਕੇ ਮੇਰਾ ਸੇਵਕ, ਉਹਨਾਂ ਦੇ ਲਾਗੇ ਨਿਕਟ ਨਾ ਜਾਈ ਉਹ ਦੂਤ, ਉਹਨਾਂ ਦੇ ਨੇੜੇ ਨਾ ਤੂੰ ਜਾਵੀ। ਤੇ ਹੁਣ ਜਦ ਨਾਮ ਜਪਦਾ ਤੇ ਇਸ ਗੱਲ ਦੀ ਸ਼ਰਤ ਹੈ ਨਹੀਂ ਵੀ ਜੇ ਪਹਿਲਾਂ ਇਹਨੇ ਪਾਪ ਕਮਾਏ ਨੇ ਤੇ ਬਾਅਦ ਵਿੱਚ ਭਾਵੇਂ ਹੁਣ ਮਰਨ ਲੱਗਿਆ ਨਾਮ ਜਪ ਰਿਹਾ, ਜੇ ਜਪ ਰਿਹਾ ਹੈ ਤੇ ਉਹਨਾਂ ਦੇ ਲਾਗੇ ਦੂਤ ਜਾ ਨਹੀਂ ਸਕਦੇ, ਨਰਕਾਂ ਚ ਲਿਜਾਣਾ ਹੁੰਦਾ ਦੂਤਾਂ ਨੇ, ਇਸ ਲਈ ਨਰਕਾਂ ਚ ਖਿੱਚ ਕੇ ਲਿਜਾ ਕੇ ਸੁੱਟਣ ਵਾਲੇ ਲਾਗੇ ਨਹੀਂ ਆ ਸਕਦੇ। ਉਹ ਸੇਵਕ ਜਿਹੜਾ ਫਿਰ ਬਰੀ ਹੋ ਜਾਂਦਾ ਉਸ ਮੌਕੇ ਤੇ, ਫੈਸਲਾ ਉਦੋਂ ਹੀ ਹੋ ਜਾਣਾ ਹੁੰਦਾ। ਤਾਂ ਹੀ ਗੁਰੂ ਕੀ ਬਾਣੀ ਵਿੱਚ ਬਚਨ ਆਉਂਦੇ ਆ, ਜਿਹੜਾ ਸ਼ਬਦ ਆਉਂਦਾ ਹੈ ਨਾ ਜਿਹਦੇ ਵਿੱਚ ਦੱਸਿਆ ਵੀ ਜੇ ਤਾਂ ਮਰਨ ਲੱਗਿਆ ਨਾਮ ਜਪ ਰਿਹਾ ਹੈ ਤੇ ਸੱਚਖੰਡ ਵਿੱਚ ਜਾਏਗਾ, ਤੇ ਨਾਲ ਨਾਲ ਜਿੱਥੇ ਇਹ ਵੀ ਦੱਸਿਆ ਹੋਇਆ ਵੀ ਜਿਸ ਜਿਸ ਤਰ੍ਹਾਂ ਦੀ ਵਾਸ਼ਨਾ ਮਨ ਵਿੱਚ ਰਹਿ ਗਈ ਉਸੇ ਤਰ੍ਹਾਂ ਦਾ ਹੀ ਬਾਅਦ ਵਿੱਚ ਸਰੀਰ ਤੇ ਜਨਮ ਮਿਲ ਜਾਣਾ ਹੈ। ਪਰ ਪਾਤਸ਼ਾਹ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਜਦੋਂ ਅੰਤਲਾ ਕਾਲ ਆ ਗਿਆ ਬੰਦੇ ਦੇ ਉੱਤੇ ਸਵਾਸ ਨਿਕਲਣ ਲੱਗੇ ਹੈ ਉਦੋਂ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਰਲੋਚਣ। ਬਦਤ ਦਾ ਅਰਥ ਹੁੰਦਾ ਬੋਲਦਾ ਹੈ ਕਹਿੰਦਾ ਹੈ, ਤਰਲੋਚਣ ਦਾ ਅਰਥ ਹੈ ਵੀ ਇਹ ਸ਼ਬਦ ਤਰਲੋਚਣ ਭਗਤ ਜੀ ਦਾ ਹੈ। ਬਦਤ ਤਰਲੋਚਨ ਤੇ ਨਰ ਮੁਕਤਾ, ਮੁਕਤਾ ਦਾ ਅਰਥ ਹੈ ਮੁਕਤ ਹੋ ਗਿਆ, ਉਹ ਨਹੀਂ ਨਰਕਾਂ ਨੂੰ ਜਾਏਗਾ, ਉਹ ਇਨਸਾਨ ਮੁਕਤ ਹੋ ਗਿਆ ਜਿਹੜਾ ਅੰਤਲੇ ਸਮੇਂ ਮਰਨ ਵੇਲੇ ਰੱਬ ਦਾ ਨਾਮ ਜਪ ਰਿਹਾ ਹੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਤਾਕੈ ਹਿਰਦੈ ਵਸੈ, ਪੀਤੰਬਰ ਰੱਬ ਦਾ ਨਾਮ ਹੈ, ਉਸ ਦੇ ਫਿਰ ਹਿਰਦੇ ਚ ਵਸ ਜਾਂਦਾ ਹੈ ਉਹ ਅਕਾਲ ਪੁਰਖ, ਉਹ ਨਰਕਾਂ ਨੂੰ ਉਹ ਜੀਵ ਕਦੇ ਵਾਸਤੇ ਜਾ ਨਹੀਂ ਸਕਦਾ। ਅੰਤਕਾਲ ਨਾਰਾਇਣ ਸਿਮਰੈ ऐसी चिंता मह जे मरै बदत तरलोचन ते नर मुक्ता पीतंबर ताक हृदय बसै। अंतले समय ते मुख चो परमात्मा दा नाम निकलदा होवे तां, पर कई बार अंतले समय नाम मूह चो फिर निकलदा नहीं जे पहला ना जपया होवे। इस वास्ते अखीरले समय ते मूह चो वाहिगुरु निकल जावे, इस वास्ते बार 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 इहदी पहला आराधना करनी बड़ी जरूरी हुंदी है। साल बाद स्टूडेंट एग्जामीनेशन हाल विच जांदा सिर्फ 2.5 घंटे वास्ते जां 3 आवर वास्ते, उदों उहदे वास्ते 1 मिंट भी कीमती है। भी 1 मिंट जे मैं लेट होया ते मेरा 1 मिंट पेपर लेट शुरू होवेगा, उहदे लई 1 मिंट भी कीमती है। जे मेरे को 1 मिंट पहला आंसर शीट लै ली एग्जामीनर ने ते मेरे कोई 1-2 नंबर दे क्वेश्चन ना रह जाण, ते वो 3 घंटे उहदे लई इतने कीमती है। उन्हां 3 घंटिया की तैयारी वास्ते स्टूडेंट सारा साल स्कूल जांदा है, मां टिफिन विच खाना पा के दिंदी है, बच्चा उदम दे नाल स्टूडेंट जिहड़ा सियाणा स्टूडेंट हो जांदा स्कूल, आण करके खाना खा के फिर बैग खोल के बहिंदा ते अपना होमवर्क करदा है, ते कई तरह दे निक्के निक्के टेस्ट वह पहला साल दे विच दिंदा है, ते बेड़ा पार उदों होना जिहड़ा 3 घंटे दा लास्ट फाइनल एग्जाम देना, उदों पता लगना जित होई कि हार होई। लेकिन स्टूडेंट स्टूडेंट विच ते फर्क हो ही सकदा ना, एक ऐसा होएगा उहदे मगर मां ने डंडा फड़िया हुंदा ते गाड़ी रोंदा जांदा ते आंदा मैं नहीं हो जाना स्कूले। पंजाब दी सभ्यता च इदां वी कई न्याणे स्कूले कलाए जांदे सीगे, मगर सोटा फड़िया हुंदा मां ने। आखिर मां सोचदी हुण किन्ने क दिन रोज इहनूं कुटना, चल जे जांदा ठीक नहीं ते ना सही। ते डैडी कहिंदा, बाप कह दिंदा, भई चल इहनूं मझां चारन ला दिओ, पढ़ाई विचे रह जांदी है, ना उहने एग्जाम देना ते ना इस प्रकार जिहड़ा उहने पास होना, ना उहदे कोल सर्टिफिकेट बनना है ते ना उहनूं कोई वजीफा मिलना है। ते एक उह स्टूडेंट ने जिहड़े माता पिता कम दसदे ते उह कहिंदे मेरे स्कूल दा होमवर्क रहिंदा, उहनां नूं आप फिकर है, फिर उही मैरिट लिस्टां दे विच आउंदे है। मैगजीन विच फिर उहनां दी फोटो आउंदी है, भी अव्वल आया पंजाब दे विचों, उहनां नूं ही फिर जिहड़े आ उह वजीफे मिलदे है। इह साध संगत जी, संसार भी एक खेड है, इस खेड का नक्शा बना के अकाल पुरख ने एक बहुत वड्डी खेड बनाई हुई, जीवन की खेड, समुची जिंदगी की खेड। ते समुची जिंदगी की खेड जिन्हें फिर पहला प्रैक्टिस कर करके जिहड़ा जित गया होवे, फिर ओ ही एक चौड़ी करके जांदा भी हुण मैनू कौन है रस्ते च टोकन ते रोकण वाला। ते अज दा जिहड़ा लड़ीवार चलदी कथा विच सलोक आया है, उहदे च कबीर साहब ने एवें ही मन लो छाती चौड़ी करके जिवें कोई मनुख कहिंदा ना, उन्होंने इदां ही कह दिता। उह कहिंदे हुण जद मैं अपनी जिंदगी जित ली है, उह कहिंदे कबीर मेरी बुद्ध को जम ना करे तिसकार। हुण जमदूत भी जिहड़ा उह कुछ नहीं कर सकदा, जमदूत दी की जरूरत है भी मेरी आत्मा नूं झिड़क जाए, गुस्से हो जाए, जां गुस्से वालियां अखां नाल तक भी जाए। उह कहिंदे उहदा कारण की, जिन्हें उह जमुआ सिरजिया सो जपिया परवदगार। ए विचारा जमुआ, वह कहिंदे जिन्हें बनाया है मैं तो उहदे नाल सांझ पा ली है, मैं तो उहदी भगती कर ली है, रब नाल अपना संबंध जोड़ लिया है। इस प्रयोजन नूं, इस सबजैक्ट नूं मुख रख के कबीर साहब जी ने यह पवित्र श्लोक उच्चारण किया है। श्री गुरु ग्रंथ साहिब जी दे विच 1371 नंबर अंग ते कबीर साहब जी का यह 140 नंबर श्लोक है, जिस दी विचार आपां गुरु चरणा विच बैठ के विचारी है। होई भुल चुक दी कबीर साहब जी, ओ खिमा देनी अगे लई समत बख्शणी। पहुंचियां सरबत संगतां दा धन्नवाद सभनां नूं, जी आयां नूं फतेह बुलाईए जी। वाहिगुरु जी का खालसा, वाहेगुरु जी की फतेह।